ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਓ।
ਸਾਹਿਬ ਕਬੀਰ ਜੀ ਸਾਧ ਸੰਗਤ ਜੀ ਬਾਹਲੇ ਬਿਰਧ ਹੋ ਗਏ, ਪੰਜ ਕੋਸੀ ਯਾਤਰਾ ਕਰਨ ਹਮੇਸ਼ਾ ਲਈ ਜਾਇਆ ਕਰਦੇ, ਉੱਥੇ ਜੋੜ ਮੇਲਾ ਹੁੰਦਾ ਸੀ। ਬਿਰਧ ਹੋਏ ਇਕਦਮ ਤੁਰੇ ਆਉਂਦੇ ਹਨ, ਰਸਤੇ ਵਿੱਚ ਇਹਨਾਂ ਦਾ ਇੱਕ ਸੇਵਕ ਮਿਲ ਗਿਆ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਵਾਸਤੇ ਘੋੜਾ ਲਿਆਇਆ, ਇਸ ਘੋੜੇ ਤੇ ਸਵਾਰ ਹੋ ਜਾਓ। ਸਾਹਿਬ ਕਬੀਰ ਜੀ ਕਹਿਣ ਲੱਗੇ ਭਾਈ ਤੈਨੂੰ ਦੱਸਦੇ ਘੋੜੇ ਜਿਸ ਤੇ ਚੜ੍ਹਨਾ ਹੈ, ਆ ਤੈਨੂੰ ਘੋੜੇ ਤੇ ਚੜ੍ਹਨ ਦੀ ਜਾਚ ਦੱਸੀਏ। ਸੁਣ ਕੇ ਉਪਦੇਸ਼ ਬਖਸ਼ਿਆ ਕਬੀਰ ਜੀ ਨੇ,
ਦੇ ਮੁਹਾਰ ਲਗਾਮ ਪਹਿਰਾਵੋ।
ਇਹ ਭਾਈ ਦੇ ਮੁਹਾਰ, ਜਿਹੜੀ ਮੋਹ ਨੂੰ ਹਾਰ ਦੇਣੀ ਹੈ ਨਾ ਅੰਦਰੋਂ, ਇਹ ਸਲੇਖਾ ਅਲੰਕਾਰ ਦਾ ਨਾਮ ਹੈ। ਮੋਹ ਨੂੰ ਜਿਹੜੀ ਹਾਰ ਦੇਣੀ, ਇਹੋ ਹੀ ਮੁਹਾਰ ਲਗਾਮ ਹੈ। ਦੇ ਮੁਹਾਰ
ਲਗਾਮ ਪਹਿਰਾਵੋ,
ਅਤੇ ਪਰਮੇਸ਼ੁਰ ਦੀ ਜਿਹੜੀ ਲਗਨ ਲੱਗਣੀ ਹੈ ਹਿਰਦੇ ਦੇ ਅੰਦਰ, ਇਹ ਲਗਾਮ ਹੈ। ਉਹ ਕੰਡਿਆਲੇ ਜਿਹੜੇ ਵਿੱਚ ਪਾਈ ਦਾ ਮੁਹਾਰ ਦੇ, ਮੁਹਾਰ ਹੁੰਦੀ ਹੈ ਬੋਤਿਆਂ ਦੇ, ਮਨ ਰੂਪੀ ਮੋਹ ਨੂੰ ਜਿਹੜੀ ਹਾਰ ਦੇਣੀ ਹੈ, ਮੋਹ ਦੀ ਹਾਰ ਦੇਣੀ, ਇਹ ਮੁਹਾਰ ਹੈ, ਲਗਾਮ ਹੈ। ਅਤੇ ਲਗਾਮ ਕੰਡਿਆਂ ਵਾਲਾ ਹੁੰਦਾ ਜਿਹੜਾ, ਕੰਡਿਆਲਾ ਉਹ ਹੈ ਪਰਮੇਸ਼ੁਰ ਦੀ ਲਗਨ ਹੈ ਜਿਹੜੀ, ਇਹ ਲਗਾਮ ਪਹਿਰਾਉਣਾ ਕਰੋ।
ਸਗਲ ਤਜੀਨ ਗਗਨ ਦੌਰਾਵ,
ਜਿਹੜਾ ਸਾਰੇ ਪਦਾਰਥਾਂ ਦਾ ਮੋਹ ਤਜੀਨ ਤਿਆਗਣਾ ਹੈ, ਸਭਨਾ ਸੰਬੰਧੀਆਂ ਦਾ ਮੋਹ ਤਿਆਗਣਾ ਹੈ, ਸਭ ਪਦਾਰਥਾਂ ਦਾ ਮੋਹ ਛੱਡਣਾ ਹੈ, ਸਰਬ ਕਾ ਤਿਆਗ ਕਰਨ ਰੂਪੇ ਜੀਨ ਕਾਠੀ ਹੈ ਸੁਨਹਿਰੀ। ਸਗਲ ਤਜੀਨ
ਗਗਨ ਦੌਰਾਵ,
ਅਤੇ ਉਹ ਘੋੜੇ ਨੂੰ ਚੜਾਏ ਤੋਰੀ ਦਾ ਹੈ, ਕਹਿੰਦੇ ਗਗਨ ਚਿਦਾ ਆਕਾਸ਼ ਵਿੱਚ ਨੂੰ ਜਿਹੜਾ ਮਨ ਨੂੰ ਲਾਉਣਾ ਹੈ, ਇਹ ਆਕਾਸ਼ ਵਿੱਚ ਇਸ ਨੂੰ ਦੜਾਉਣਾ ਕਰੋ, ਭਜਾਉਣਾ ਕਰੋ।
ਆਪਣੇ ਵਿਚਾਰ ਅਸਵਾਰੀ ਕੀਜੈ,
ਆਪਣੇ ਸਰੂਪ ਦਾ ਜਿਹੜਾ ਆਤਮਾ ਪਰਮਾਤਮਾ ਰੂਪ ਹੈ, ਪਰਮਾਤਮਾ ਆਤਮਾ ਰੂਪ ਹੈ, ਇਹ ਜਿਹੜਾ ਆਪਣੇ ਸਰੂਪ ਦੀ ਵਿਚਾਰ ਕਰਨੀ ਹੈ, ਇਹ ਅਸਵਾਰੀ ਕਰਨੀ, ਇਹਦੇ ਚ ਇਸਤ ਹੋਣਾ ਹੈ ਜਿਹੜਾ।
ਸਹਿਜ ਕਹਿ ਪਾਵੜੈ ਪਗ ਧਰ ਲੀਜੈ,
ਸਹਿਜ ਸ਼ਾਂਤੀ ਜਿਹੜੀ ਮਨ ਚ ਹੋਣੀ ਹੈ, ਸ਼ਾਂਤੀ ਬਾਣੀ ਚ ਹੋਣੀ ਹੈ, ਇਹ ਪਾਵੜੇ ਪੈੜੇ ਹਨਗੇ, ਇਹਨਾਂ ਚ ਸਮ ਤੇ ਦਮ ਜਿਹੜੇ ਸਾਧਨ ਹੈ, ਇਹ ਪੈਰ ਰੱਖਣੇ ਹੈ। ਇਸ ਪ੍ਰਕਾਰ ਦੇ ਪੈੜੇ ਬਣਾ ਕਰਕੇ, ਸਹਿਜ ਕੇ ਪਾਵੜੇ, ਸ਼ਾਂਤੀ ਜਿਹੜੀ ਧਾਰਨ ਕਰਨੀ ਹੈ ਚਿੱਤ ਤੇ ਮਨ ਦੇ ਅੰਦਰ, ਇਹ ਪੈੜੇ ਹਨਗੇ ਸਹਿਜ ਦੇ। ਅਤੇ ਸ਼ਾਂਤੀ ਦੇ ਸਹਿਜ ਮਨ ਤੇ ਬੁੱਧ ਦਾ ਹੋਣਾ, ਜਾਂ ਚਿੱਤ ਦਾ ਤੇ ਬੁੱਧ ਦਾ ਹੋਣਾ, ਅਤੇ ਸਹਿਜ ਕੇ ਅੱਗੇ ਸਹਿਜ ਕੇ ਪਾਵੜੇ
ਪੱਗ ਧਰ ਲੀਜੈ,
ਪੈਰ ਸਮ ਦਮ ਸਾਧਨ ਹੈ, ਇਹਨਾਂ ਨੂੰ ਰੱਖ ਲਈਏ।
ਰਹਾਓ ਚੱਲ ਰੇ ਬੈਕੁੰਠ ਤੁਜਹਿ ਲੇ ਤਾਰੋ,
ਅਤੇ ਇਸ ਮਨ ਘੋੜੇ ਤੇ ਸਵਾਰ ਹੋ ਕੇ ਇਉਂ ਕਹੀਏ, ਚੱਲ ਹੇ ਮਨ ਰੂਪੀ ਘੋੜੇ, ਤੈਨੂੰ ਬੈਕੁੰਠ ਸਾਧ ਸੰਗਤ ਚ ਲੈ ਚੱਲੀਏ, ਉੱਥੇ ਚੱਲ ਕੇ ਤੈਨੂੰ ਮਹਾਰਾਜ ਦਾ ਸਿਮਨ ਸੁਣਾ ਕੇ ਤਾਰ ਦਈਏ, ਮੁਕਤ ਕਰ ਦਈਏ। ਬੈਕੁੰਠ ਦੁਆਇਤ ਜਿੱਥੇ ਰੁਕ ਜਾਵੇ, ਕੁੰਠ ਤੋਂ ਰੁਕ ਜਾਵੇ ਦੁਆਇਤ, ਐਸਾ ਜੋ ਆਨੰਦ ਹੈ ਉਸ ਬੈਕੁੰਠ ਵਿੱਚ ਚੱਲ ਕੇ, ਚੱਲ ਤੈਨੂੰ ਸੰਸਾਰ ਸੰਤੋਂ ਤਾਰ ਨਾ ਕਰੀਏ।
ਚਾਹੇ ਤਾਂ ਪ੍ਰੇਮ ਕਹਿ ਚਾਵ ਕਮਾਰ,
ਘੋੜੇ ਅੜੀ ਕਰਦੇ ਹੁੰਦੇ ਆ, ਮੂੰਹ ਤਾਣੇ ਜਿਹੜੇ ਹੁੰਦੇ ਆ, ਜੇ ਕਹਿੰਦੇ ਹਿਚੇ ਅੜੀ ਕਰੇਗਾ ਤਾਂ ਪ੍ਰੇਮ ਜਿਹੜਾ ਪਰਮੇਸ਼ੁਰ ਦਾ ਪੈਦਾ ਕਰਨਾ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਧਰਿਆ ਕਹਿ ਇੱਕ ਵਾਰ, ਇਹ ਪ੍ਰੇਮ ਦੇ ਕੋਰੜੇ ਮਾਰ ਕੇ ਤੈਨੂੰ ਸਿੱਧਾ ਕਰਕੇ ਤੋਰ ਲਾਂਗੇ ਪਰਮਾਰਥ ਵੱਲ, ਇਹ ਤੈਨੂੰ ਅਸੀਂ ਅੜੀ ਨਹੀਂ ਕਰਨ ਦਿਆਂਗੇ ਕਿਸੇ ਪ੍ਰਕਾਰ।
ਕਹਿਤ ਕਬੀਰ ਭਲੇ ਅਸਵਾਰਾ,
ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਭਲੇ, ਹੇ ਭਲੇ ਲੋਕ, ਅਸਵਾਰੀ ਕਰਨ ਵਾਲੇ ਮਨ ਰੂਪੀ ਘੋੜੇ ਤੇ ਅਸਵਾਰ ਹੋਣ ਵਾਲੇ, ਹੇ ਪੁਰਖ,
ਵੇਦ ਕਤੇਬ ਤੇ ਰਹਿ ਨਿਰਾਰਾ,
ਇੱਕ ਝਾੜੀਆਂ ਦਾ ਰਸਤਾ ਹੈ, ਉਸ ਚ ਨਾ ਕਿਤੇ ਪੈ ਜੀ, ਜਿਹੜਾ ਵੇਦ ਦੇ ਅੰਦਰ ਕਰਮ ਕਾਂਡ ਕਥਨ ਕੀਤਾ ਹੋਇਆ ਹੈ ਤੇ ਕਤੇਬਾਂ ਅੰਦਰ ਸ਼ਰ੍ਹਾ ਦੱਸੀ ਹੋਈ ਹੈ, ਉਸ ਤੋਂ ਨਿਆਰਾ ਜਰਾ ਹੋ ਜੀ, ਇਹਨਾਂ ਦੇ ਕਰਮ ਕਾਂਡ ਵਿੱਚ ਤੇ ਸ਼ਰ੍ਹਾ ਵਿੱਚ ਜੇ ਫਸ ਗਿਆ, ਫਿਰ ਭਗਤੀ ਨਹੀਂ ਤੇਰੇ ਪਾਸ ਹੋਣੀ, ਇਹਨਾਂ ਤੋਂ ਨਿਆਰਾ ਹੋ ਕੇ ਚੱਲੀ ਦੁਨੀਆਂ, ਮੁਸਲਮਾਨਾਂ ਦੀ ਸ਼ਰ੍ਹਾ, ਹਿੰਦੂਆਂ ਦਾ ਕਰਮ ਕਾਂਡ ਹੈ ਜਿਹੜਾ, ਇਹ ਤੋਂ ਨਿਆਰਾ ਹੋ ਕੇ ਮਹਾਰਾਜ ਦੀ ਮੱਤ ਨੂੰ ਧਾਰ ਕੇ ਬੰਦਗੀ ਕਰੀ, ਇਹ ਤੈਨੂੰ ਸਿੱਖਿਆ ਦਿੱਤੀ, ਝਾੜੀਆਂ ਦਾ ਮਾਰਗ ਹੈ, ਜਿਹਨਾਂ ਚ ਫਸ ਗਿਆ ਨਿਕਲ ਨਹੀਂ ਸਕੇਗਾ ਫਿਰ।
ਗੌੜੀ ਕਬੀਰ ਜੀ ਜੇ ਮੁਖ ਪੰਚੋ ਅੰਮ੍ਰਿਤ ਖਾਏ,
ਸਾਧ ਸੰਗਤ ਜੀ ਕੋਈ ਪ੍ਰਾਣੀ ਦਾ ਸੰਸਕਾਰ ਕਰ ਰਹੇ ਸਨ, ਉਹ ਬੜੇ ਬੜੇ ਪਦਾਰਥ ਖਾਂਦਾ ਹੁੰਦਾ ਸੀ, ਉਸ ਨੂੰ ਵੇਖ ਕਰਕੇ ਵਿਰਾਗ ਦੀ ਹਾਲਤ ਨਾਲ ਸਾਹਿਬ ਕਬੀਰ ਜੀ ਫਰਮਾ ਰਹੇ ਹਨ, ਵਿਰਾਗ ਦਸ਼ਾ ਦੱਸ ਰਹੇ ਹਨ।
ਜੇ ਮੁਖ ਪੰਚੋ ਅੰਮ੍ਰਿਤ ਖਾਏ,
ਜਿਹਦੇ ਮੂੰਹ ਚ ਭਾਈ ਪੰਜ ਅੰਮ੍ਰਿਤ, ਸਹਿਤ ਅਤੇ ਮਿਸਰੀ ਦਹੀ ਤੇ ਦੁੱਧ ਤੇ ਮੱਖਣ, ਇਹ ਪੰਜ ਅੰਮ੍ਰਿਤ ਮੰਨੇ ਹਨ। ਇਹ ਪੰਜਾਂ ਅੰਮ੍ਰਿਤਾਂ ਨੂੰ ਪੰਚਾਮ੍ਰਿਤ ਆਦਿ ਖਾਂਦੇ ਸੀ ਜਿਸ ਮੁਖ ਦੇ ਨਾਲ।
ਇਹ ਮੁਖ ਦੇਖਤ ਲੂਕਟ ਲਾਏ,
ਅੱਜ ਪਹਿਲਾਂ ਮੂੰਹ ਨੂੰ ਸਤਸੰਗ ਜੀ ਚੁਆਤੀ ਲਾਉਂਦੇ ਆ, ਜਿੰਨੇ ਲੋਕ ਹੁੰਦੇ ਹੈ ਉਸ ਮੂੰਹ ਨੂੰ ਕਹਿੰਦੇ ਲੂਕਟ ਚੁਆਤੀ, ਅੱਗ ਦੀ ਲਾਉਂਦੇ ਵੇਖਿਆ ਗਿਆ ਹੈ। ਇਹ ਹਾਲਤ ਹੋ ਰਹੀ ਉਸ ਮੂੰਹ ਦੀ, ਚਿਹਰੇ ਦੀ।
ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ,
ਇਹ ਰਾਮ ਰਾਏ ਪਰਮੇਸ਼ਰ ਇੱਕ ਮੇਰਾ ਇਹ ਦੁੱਖ ਤਾਂ ਘਟਦੇ ਹੋ, ਕਿਹੜਾ ਦੁੱਖ ਪੁੱਛਦੇ ਹੋ।
ਅਗਨ ਦਹਿ ਅਰ ਗਰਭ ਬਸੇਰਾ,
ਮਹਾਰਾਜ ਇੱਕ ਦੁੱਖ ਤਾਂ ਇਹ ਹੈ ਜਿਹੜਾ ਮਾਤਾ ਦੇ ਅਗਨ ਦਹਿ ਕਾਲ ਦੀ ਅੱਗ ਜਿਹੜੀ ਸਾੜਦੀ ਹੈ, ਇਹਦੋਂ ਬਚਾ ਲੋ। ਇੱਕ ਦੁੱਖ ਇਹ ਮੇਰਾ, ਅਰ ਹੋਰ ਦੁੱਖ ਹੈ ਗਰਭ ਬਸੇਰਾ। ਅਰ ਸ਼ਬਦ ਕਿਹਾ ਇਸ ਕਰਕੇ ਔਰ ਵੀ ਦੁੱਖ ਹੈ ਇੱਕ, ਉਹ ਕਿਹੜਾ ਜਿਹੜਾ ਗਰਭ ਵਿੱਚ ਵਸਣਾ ਹੈ। ਮਾਤਾ ਦੇ ਗਰਭ ਵਿੱਚ 9 ਮਹੀਨੇ ਪੁੱਠੇ ਲਮਕਦੇ ਰਹੀਦਾ, ਇਸ ਦੁੱਖ ਨੂੰ ਮੇਰੇ ਨੂੰ ਕੱਢ ਦਿਓ। ਤੇ ਕਾਲ ਦੀ ਅੱਗ ਜਿਹੜੀ ਮਾਤਾ ਦੇ ਗਰਭ ਦੀ ਅੱਗ ਸਾੜਦੀ ਹੈ ਤੇ ਗਰਭ ਚ ਵਸਣਾ ਜਿਹੜਾ, ਇਹਨੂੰ ਮੇਟ ਦਿਓ। ਕਿਰਪਾ ਕਰੋ ਸਾਨੂੰ ਜੰਮਣ ਮਰਨ ਤੋਂ ਰਹਿਤ ਕਰ ਲਓ।
ਰਹਾਓ
ਇੱਥੇ ਵਿਸ਼ਿਆਂ ਦੀ ਅੱਗ ਜਿਹੜੀ ਸਾੜਦੀ ਹੈ ਤੇ ਗਰਭ ਵਿੱਚ ਜਿਹੜਾ ਵਸਣਾ, ਇਸ ਦੁੱਖ ਨੂੰ ਸਾਡੇ ਨੂੰ ਇੱਕ ਨੂੰ ਤੇ ਔਰ ਦੂਸਰਾ ਇਹ ਕਹਿਤ ਹਰ ਸ਼ਬਦ ਦੇ ਨਾਲ ਇਹ ਦੁੱਖ ਮੇਰਾ ਘਟ ਦਿਓ ਆਪ।
ਰਹਾਓ ਕਾਇਆ ਬਿਗੂਤੀ ਬਹੁ ਬਿਦ ਭਾਤੀ,
ਇਹ ਜਿਹੜੀ ਦੇਹ ਹੈ ਇਹ ਭਾਈ ਜਦੋਂ ਸਰੀਰ ਛੁੱਟ ਜਾਂਦਾ, ਇਹ ਬਿਗੂਤੀ ਬਹੁਤ ਤਰੀਕੇ ਦੇ ਨਾਲ ਖਰਾਬ ਕੀਤੀ ਜਾਂਦੀ ਹੈ, ਬੜੀ ਇਹਨੂੰ ਵਿਗਾੜ ਇਸ ਤਰ੍ਹਾਂ ਨਾਸ਼ ਕੀਤਾ ਜਾਂਦਾ। ਸੁਣੋ
ਕੋ ਜਾ ਰੇ ਕੋ ਗੱਡ ਲੇ ਮਾਰੀ,
ਕੋਈ ਤਾਂ ਭਾਈ ਚਿਖਾ ਚ ਪਾ ਕੇ ਸਾੜ ਦਿੰਦੇ ਹੈ ਹਿੰਦੂ, ਮੁਸਲਮਾਨ ਕਹਿੰਦੇ ਲੈ ਕੇ ਗੱਡ ਦਿੰਦੇ ਮਿੱਟੀ ਵਿੱਚ। ਇਸ ਪ੍ਰਕਾਰ ਇਹ ਦੇਹ ਖਰਾਬ ਹੁੰਦੀ, ਨਾਸ ਹੋ ਜਾਂਦੀ ਅੰਤ ਨੂੰ।
ਕਹੋ ਕਬੀਰ ਹਰ ਚਰਨ ਦਿਖਾਵੋ,
ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਹਰੀ ਅਕਾਲ ਪੁਰਖ ਅੰਤਰਜਾਮੀ, ਆਪਦੇ ਚਰਨਾਂ ਕਮਲਾਂ ਦਾ ਧਿਆਨ ਸਾਨੂੰ ਬਖਸ਼ ਕੇ ਆਪਦੇ ਦਰਸ਼ਨ ਚਰਨਾਂ ਦੇ ਦਿਖਾਓ।
ਪਾਛੈ ਤੇ ਜਮ ਕਿਉਂ ਨਾ ਪਠਾਵੋ,
ਇਹ ਮਹਾਰਾਜ ਸਾਡੇ ਪਿੱਛੇ ਪਿਆ ਜਮ ਜਿਹੜਾ ਜਨਮਾਂ ਜਨਮਾਂ ਦਾ, ਇਹਨੂੰ ਪਿੱਛੇ ਕਿਉਂ ਨੀ ਪਠਾਉਂਦੇ ਭੇਜ ਦਿੰਦੇ। ਇਹ ਜਮ ਨੂੰ ਦੂਰ ਕਰੋ ਸੱਚੇ ਪਾਤਸ਼ਾਹ, ਸਾਡੀ ਰੱਖਿਆ ਕਰੋ ਆਪ, ਆਪ ਕਿਰਪਾਲੂ ਹੋ ਬਖਸ਼ਿਸ਼ ਕਰੋ। ਇਸ ਤਰ੍ਹਾਂ ਬੇਨਤੀ ਕਰਦੇ ਹਨ। ਜਾਂ ਇਉਂ ਕਹਿੰਦੇ ਨੇ ਹੇ ਕਹਿ ਕਬੀਰ ਹਰ ਚਰਨ ਦਿਖਾਵੋ, ਕਹੋ ਕਬੀਰ ਸਾਹਿਬ ਜੀ ਕਹਿੰਦੇ ਹਰੀ ਆਪਦੇ ਚਰਨਾਂ ਦਾ ਦਰਸ਼ਨ ਇੱਕ ਵਾਰੀ ਵਿਖਾ ਦਿਓ।
ਪਾਛੈ ਤੇ ਜਮ ਕਿਉਂ ਨਾ ਪਠਾਵੋ,
ਤੇ ਪਿੱਛੋਂ ਭਾਵੇਂ ਜਮ ਕਿਉਂ ਨਾ ਭੇਜ ਦਿਓ, ਭਾਵ ਜਮ ਦੀ ਫੇਰ ਗੁੰਜਾਇਸ਼ ਨਹੀਂ। ਜਮ ਨਹੀਂ ਆ ਸਕਦਾ ਜਿਹਨੂੰ ਮਹਾਰਾਜ ਦੇ ਦਰਸ਼ਨ ਹੋ ਜਾਣ, ਫਿਰ ਨਾਮ ਸੁਣਿਆ ਜਮ ਦੂਰੋਂ ਭੱਗ ਹੈ, ਮਤ ਮਾਰੇ ਹਰ ਜੀਵ ਬੇਪਰਵਾਹ ਹੈ। ਇਹ ਜਮ ਵੇਲਾ ਉਸ ਪਰਮੇਸ਼ੁਰ ਦਾ ਕੀਤਾ ਹੋਇਆ, ਫਿਰ ਭਾਵ ਮਗਰੋਂ ਭਾਵੇਂ ਕਿਉਂ ਨਾ ਭੇਜ ਦਿਓ, ਭਾਵੇਂ ਸਾਨੂੰ ਖਤਰਾ ਨਹੀਂ ਮਾਰਿਆ, ਇੱਕ ਵਾਰੀ ਆਪਦੇ ਚਰਨ ਕਿਰਪਾ ਕਰਕੇ ਦਿਖਾ ਦਿਓ। ਸੁਪਨੇ ਚ ਵੀ ਜਿਹਨੂੰ ਦਰਸ਼ਨ ਹੋ ਜਾਣ, ਉਹ ਵੀ ਜਮ ਦੇ ਨੀ ਮੱਥੇ ਲੱਗੇਗਾ, ਸਾਧ ਸੰਗਤ ਜੀ ਜਮ ਨੀ ਨੇੜੇ ਆ ਸਕੇਗਾ, ਏਡਾ ਵੱਡਾ ਪ੍ਰਤਾਪ ਹੈ ਮਹਾਰਾਜ ਦਰਸ਼ਨਾਂ ਦਾ।
ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ,
ਸਾਹਿਬ ਕਬੀਰ ਜੀ ਦੇ ਗੁਆਂਢੀ ਇੱਕ ਬੇਸਵਾ ਸੀ ਸਾਹਮਣੇ, ਉਹ ਆਪਣੇ ਬੇਸਵਾ ਦਾ ਪੇਸ਼ਾ ਕਰਿਆ ਕਰਦੀ, ਕਬੀਰ ਸਾਹਿਬ ਜੀ ਦੀ ਸਤਸੰਗਤ ਕੀਰਤਨ ਕਰਿਆ ਕਰਦੀ, ਭਜਨ ਕਰਿਆ ਕਰਦੀ, ਇਹ ਵੇਸਵਾ ਦਾ ਸੌਦਾ ਨਾ ਵਿਕਿਆ ਕਰਦਾ, ਗਾਹਕ ਇਹਦੇ ਘੱਟ ਆਇਆ ਕਰਦੇ, ਫਿਰ ਕੀਰਤਨ ਬਹੁਤਾ ਹੁੰਦਾ ਦੇਖ ਕੇ ਨੇੜੇ, ਤੇ ਇਹ ਔਖੀ ਹੋ ਗਈ। ਇਸ ਵੇਸਵਾ ਨੇ ਕਿਹਾ ਮੇਰਾ ਪੇਸ਼ਾ ਨਹੀਂ ਚੱਲਦਾ, ਆਪਣੇ ਕਿਸੇ ਸੱਜਣ ਨੂੰ ਕਿਹਾ ਕਿ ਤੂੰ ਇਹ ਕਬੀਰ ਦੀ ਘਰ ਨੂੰ ਅੱਗ ਲਾ ਦੇ। ਉਸ ਨੇ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾ ਤੀ ਸਾਧ ਸੰਗਤ ਜੀ, ਜਿਸ ਵੇਲੇ ਘਰ ਨੂੰ ਅੱਗ ਲਾ ਤੀ ਤੇ ਕਬੀਰ ਸਾਹਿਬ ਜੀ ਆਪਣੇ ਆਨੰਦ ਚ ਬੈਠੇ, ਬਿਲਕੁਲ ਕਿਸੇ ਪ੍ਰਕਾਰ ਦਾ ਫੁਰਨਾ ਹੀ ਨਹੀਂ ਵੀ ਸਰੀਰ ਸੜ ਨਾ ਜਾਵੇ। ਉਸ ਵੇਲੇ ਸੇਵਕ ਨੇ ਕਿਹਾ ਮਹਾਰਾਜ ਬੇਸਵਾ ਨੇ ਅੱਗ ਲਾ ਤੀ ਹੈ। ਸਾਹਿਬ ਕਬੀਰ ਜੀ ਕਹਿੰਦੇ ਹਨ ਉਸ ਵੇਲੇ ਕਿੱਡੇ ਗਿਆਨ ਚ ਟਿਕੇ ਹਨ, ਇਹੋ ਜਿਹਾ ਗਿਆਨ ਸਾਧ ਸਿੰਘ ਜੀ ਹੋਣਾ ਬੜਾ ਮੁਸ਼ਕਿਲ ਹੈ, ਇਹਦਾ ਮਹਾਰਾਜ ਦੀ ਜੀ ਤੇ ਕਿਰਪਾ ਹੋਵੇ ਉਹ ਹੀ ਹੁੰਦਾ, ਉਸੇ ਨੂੰ ਹੁੰਦਾ ਹੈ।
ਆਪੇ ਭਾਵਕ ਆਪੇ ਪਵਨ,
ਸਾਹਿਬ ਕਬੀਰ ਜੀ ਕਹਿੰਦੇ ਭਾਈ ਅੱਗ ਰੂਪ ਵੀ ਆਪ ਹੀ ਹੈ ਨਾ, ਕੀ ਹੋ ਗਿਆ ਜੀ ਅੱਗ ਲੱਗ ਗਈ ਹੈ ਤਾਂ, ਅਤੇ ਮਾਰਾ ਪੌਣ ਵਾਗੀ ਹੁੰਦਾ ਛੱਪੜ ਵੀ ਦੀ ਝਾਟੀ ਫਿਰ ਜਾਣੀ ਹੈ, ਤਾਂ ਕਬੀਰ ਜੀ ਕਹਿੰਦੇ ਪਵਨ ਰੂਪ ਵੀ ਭਾਈ ਆਪ ਹੀ ਹੈ ਪਰਮੇਸ਼ੁਰ, ਐਡੇ ਗਿਆਨ ਚ ਟਿਕੇ ਹੋਏ ਹਨ।
ਜਾਰਾ ਖਸਮ ਤਾਂ ਰਾਖੈ ਕਵਨ,
ਜੇ ਮਾਰਾ ਸਭ ਕੁਝ ਜਲਦਾ ਜਾਂਦਾ ਹੈ ਤਾਂ ਸਾਹਿਬ ਕਬੀਰ ਜੀ ਕਹਿੰਦੇ ਬਈ ਜੇ ਮਾਲਕ ਦੀ ਸਲਾਹ ਹੀ ਹੋ ਗਈ ਜਲਣ ਦੀ ਤਾਂ ਕੌਣ ਰੱਖ ਸਕੇਗਾ, ਏਡੇ ਗਿਆਨ ਚ ਟਿਕੇ ਹੋਏ ਹਨ, ਸੰਕਲਪ ਨੀ ਕੋਈ ਹੋਰ ਫੁਰਦਾ।
ਰਾਮ ਜਬਤ ਤਨ ਜਾਰ ਕੀ ਨਾ ਜਾ,
ਮਹਾਰਾਜ ਤੁਸੀਂ ਤਾਂ ਉੱਠ ਖੜੋਵੋ, थोड़े शरीर नू अग लग जानी है इत्थे साहिब कबीर जी कहंदे हन
आराम जपत तन जर की ना जा
भाई एहजा मन फिर खबरा टिकना है कि नहीं एहजा समा की पता अंत वेले चेते आवे कि ना आराम दा नाम जपदे है जे शरीर जल जे तां की हर जा क्यों ना जल जे भावा जल जावे प्रतख मैनू नहीं संसा कहंदे इस वेले शरीर दा शरीर बिशक जल जावे राम नू जपदिया होया क्यों ना जल जे इदू की चंगा है समा फिर मिलना
राम नाम चित रहा समार
राम दे नाम च साडा चित कबीर जी कहंदे समा रहा है इस तो हो रहा है मिल रहा है मस्त हो रहा है हुण नहीं साडा चित करदा उठण नू इत्थों
रहाओ काकू जरा काहे हुए हान
कबीर साहब कर ला तो बचा कर ला कोई थोड़ा वाला साहब कबीर जी कहंदे भाई की दा कोई जल रहा है किदी कोई हानि हो रही है
नट वट खेल सारंग पान
उस वेले सर संगे जी महाराज वाहिगुरु साहब जी ने ऐसी पौन प्रेरी कबीर दा छप्पर दा सड़िया ही ना अग दा चमकारा विखा के कबीर दा प्रत्यावा लै के तां उठदा ही नहीं अग उल्ट के बेसवा दे सर संगे जी घर नू जाके लादी जो बेसवा दे घर नू लागी कबीर साहब दा सब कुछ बच रहा उस वेले बेसवा भजी आई ਕਹਿਣ ਲੱਗੀ ਮਹਾਰਾਜ ਮੇਰਾ ਬਚਾਅ ਕਰਾਓ ਮੈਂ ਤਾਂ ਸੜ ਚੱਲੀ ਆ ਤੁਸੀਂ ਰੱਖੋ ਮੈਨੂੰ ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ
ਕਾਕੂ ਜਰਾ ਕਾਹੇ ਹੋਏ
ਬੇਸਵਾ ਸਾਡਾ ਤਾਂ ਕੁਛ ਨੀ ਜਲਦਾ ਕਿਹਦਾ ਕੁਛ ਜਲਦਾ ਹੈ ਤੇ ਕਿਹਦੀ ਕੋਈ ਹਾਨੀ ਹੁੰਦੀ ਹੈ
ਨਟ ਵਟ ਖੇਲ ਸਾਰੰਗ ਪਾਣ
ਮੈਂ ਤਾਂ ਸਾਰੰਗ ਨਾਵੇਂ ਧਨਖ ਧਾਰੀ ਜੋ ਬ੍ਰਹਮ ਹੈ ਉਹ ਨਟ ਦੇ ਵਟੇ ਨੇ ਨਟ ਦੇ ਵਟੇ ਨੂੰ ਕਦੇ ਮੂੰਹ ਚੋਂ ਕੱਢ ਲੈਂਦਾ ਹੈ ਕਦੇ ਬਾਹਰੋਂ ਮੂੰਹ ਚ ਪਾ ਲੈਂਦਾ ਹੈ ਐਂ ਕਦੇ ਮੇਰੇ ਘਰ ਨੂੰ ਲਾ ਕੇ ਵੇਖ ਲਈ ਹੈ ਕਦੇ ਹੁਣ ਤੇਰੇ ਉਲਟਾ ਕੇ ਲਾ ਦਿੱਤੀ ਹੈ ਇਹ ਤਾਂ ਨਟ ਦੇ ਵਟੇ ਨੂੰ ਸਾਰੰਗ ਨਾਮ ਪਰਮੇਸ਼ਵਰੀ ਖੇਲ ਕਰ ਰਿਹਾ ਸਾਰੰਗ ਧਨਕ ਧਾਰੀ ਸਾਰੰਗ ਬੰਬੀਹਾ ਜਿਵੇਂ ਪਾਣੀ ਨੂੰ ਜਪਦਾ ਹੈ ਐਂ ਜਪੋ ਸਾਰੰਗ ਸੇਠ ਤਾਈ ਜੋ ਆਪਾਂ ਹੱਥਾਂ ਆਦਕਾਂ ਦੇਣ ਵਾਲਾ ਹੈ ਉਹ ਨਟ ਦੇ ਵਟੇ ਨੂੰ ਮਾਇਆ ਉਹਦੀ ਵੱਟਾ ਹੈ ਆਪ ਹੈ ਨਟਦੀ ਨੇ ਈਸ਼ਵਰ ਬਣ ਕੇ ਇਹ ਤਮਾਸ਼ਾ ਕਰ ਰਿਹਾ ਹੈ ਆਪ ਹੀ ਖੇਲ ਪਾ ਰਿਹਾ ਹੈ
ਕਹੋ ਕਬੀਰ ਅੱਖਰ ਦੋਏ ਭਾਰ
ਕਹਿੰਦੇ ਮਾਰਾ ਮੈਂ ਤਾਂ ਮਾਝੀ ਵਿੱਚ ਮੈਨੂੰ ਰੱਖ ਲੋ ਕਬੀਰ ਸਾਹਿਬ ਕਹਿਣ ਲੱਗੇ ਹੇ ਬੇਸਵਾ ਇਹ ਪੇਸ਼ਾ ਬੇਸਵਾ ਦਾ ਛੱਡ ਦੇ ਲਕੀਰਾਂ ਕੱਢਣ ਲੱਗ ਗਈ ਮਾਰਾ ਮੈਂ ਇੱਥੋਂ ਛੱਡਿਆ ਤਾਂ ਸਾਹਿਬ ਕਬੀਰ ਜੀ ਕਹਿੰਦੇ ਚੰਗਾ ਫਿਰ ਹੁਣ ਤੂੰ ਨਹੀਂ ਸੜੇਂਗੀ ਕਹਿ ਦਿੱਤਾ
ਕਹੋ ਕਬੀਰ ਅੱਖਰ ਦੋਏ ਭਾਰ
ਕਬੀਰ ਸਾਹਿਬ ਜੀ ਕਹਿੰਦੇ ਦੋ ਅੱਖਰ ਰਾਮ ਨਾਮ ਹੈ ਹਰ ਹੈ ਵਾਹ ਹੈ ਗੁਰੂ ਹੈ ਇਹਨਾਂ ਦੋਹਾਂ ਅੱਖਰਾਂ ਉਚਾਰਨ ਕਰ
ਲਏਗਾ ਖਸਮ ਤਾਂ ਲੇਗਾ ਰਾਖ
ਜੇ ਤੇਰਾ ਨਿਸ਼ਚਾ ਬੇਸਵਾ ਖਸਮ ਤੇ ਹੋਵੇਗਾ ਮਾਲਕ ਤੇ ਵਿਵਚਾਰ ਛੱਡ ਦੇਵੇਗੀ ਵਾਹਿਗੁਰੂ ਤੇ ਨਿਸ਼ਚਾ ਕਰੇਗੀ ਤਾਂ ਤੇਰੀ ਜ਼ਰੂਰ ਰੱਖਿਆ ਕਰ ਲਏਗਾ ਇਸ ਪ੍ਰਕਾਰ ਸਾਧ ਸਿੰਘ ਜੀ ਬੇਸਵਾ ਨੂੰ ਨਿਸ਼ਚਾ ਆ ਗਿਆ ਤੇ ਉਸ ਦੀ ਰੱਖਿਆ ਹੋਈ ਇਹਦੇ ਵਿੱਚ ਜਿਹੜਾ ਇਹਦੇ ਤੇ ਸ਼ੰਕਾ ਭਾਈ ਕਾਹਨ ਸਿੰਘ ਨੇ ਕੀਤੀ ਹੈ ਮਹਾਨ ਕੋਸ਼ ਵਿੱਚ ਕਹਿੰਦੇ ਹੋਏਗਾ ਖਸਮ ਦਾ ਲੇਗਾ ਰਾਖ ਇਹ ਕਬੀਰ ਜੀ ਨੇ ਨਿਸ਼ਚੇ ਤੋਂ ਹੀਣੀ ਅੱਗੇ ਗੱਲ ਕਹੀ ਹੈ ਵੀ ਖਸਮ ਹੋਊ ਤਾਂ ਰੱਖ ਲੂ ਇਹ ਨਹੀਂ ਅਰਥ ਕਿ ਖਸਮ ਨਾ ਦੁਸ਼ਮਣ ਦਾ ਹੈ ਇਹ ਅਰਥ ਨਾ ਕਰੋ ਇਸ ਪ੍ਰਕਾਰ ਉਹਨੇ ਅਰਥ ਕੀਤਾ ਹੈ ਕਹਿੰਦੇ ਹੋਏਗਾ ਖਸਮ ਖਸਮ ਫਾਰਸੀ ਵਿੱਚ ਦੁਸ਼ਮਣ ਦਾ ਨਾਂ ਹੈ ਜੇ ਤੇਰਾ ਦੁਸ਼ਮਣ ਹੋਊਗਾ ਤਾਂ ਉਹ ਤਾਂ ਰੱਖਿਆ ਕਰ ਲਏਗਾ ਸਾਧ ਸੰਗਤ ਜੀ ਇਹ ਕਬੀਰ ਸਾਹਿਬ ਦਾ ਤਾਂ ਨਿਸ਼ਚਾ ਸੀ ਵੇਖੋ ਆਪੇ ਪਾਪ ਕਾਪੇ ਪਵਨ ਇਸੇ ਸ਼ਬਦ ਵਿੱਚ ਇਹ ਜਿਹੜਾ ਹੁਣ ਕਹਿ ਦੇਣਾ ਹੋ ਕਿ ਕਬੀਰ ਦਾ ਨਿਸ਼ਚਾ ਨਹੀਂ ਸੀ ਉਹ ਤਾਂ ਅੱਗ ਤੇ ਪਾਉਣ ਰੂਪ ਵੀ ਕਬੀਰ ਸਾਹਿਬ ਸਮਝਦਾ ਸੀ ਤੇ ਨਟਵਟ ਖੇਲੇ ਸਾਰੰਗ ਪਾਉਣ ਕਬੀਰ ਸਾਹਿਬ ਸਮਝ ਰਿਹਾ ਸੀ ਇਹ ਤਾਂ ਬੇਸਵਾ ਨੂੰ ਉਪਦੇਸ਼ ਦੇ ਰਹੇ ਹੈ ਜੇ ਤੇਰਾ ਮਾਲਕ ਤੇ ਭਰੋਸਾ ਹੋਊਗਾ ਤਾਂ ਤੇਰੀ ਰੱਖਿਆ ਕਰ ਲਵੇਗਾ ਇਸ ਕਰਕੇ ਕਬੀਰ ਸਾਹਿਬ ਤੇ ਸ਼ੰਕਾ ਕਰਨੀ ਅਰਥ ਉਲਟਾਉਣ ਵਾਸਤੇ ਵੀ ਖਸਮ ਦੁਸ਼ਮਣ ਉਤੇ ਰੱਖ ਲੂ ਅਰਥ ਤਾਂ ਠੀਕ ਹੈ ਵੀ ਦੁਸ਼ਮਣ ਵੀ ਚੰਗਾ ਹੈ ਪਰ ਜੇ ਖਸਮ ਦੇ ਤੇ ਤੇਰਾ ਭਰੋਸਾ ਹੋਵੇਗਾ ਮਾਲਕ ਤੇ ਯਾਰਾਂ ਨੂੰ ਛੱਡ ਦੇਵੇਗੀ ਮੰਦ ਕਰਮ ਛੱਡ ਦੇਵੇਗੀ ਤੇ ਤੇਰੀ ਰੱਖਿਆ ਕਰ ਲੂ ਇਹ ਕਬੀਰ ਜੀ ਨੇ ਉਹਨੂੰ ਪਰਮੇਸ਼ਰ ਦਾ ਭੈ ਦੇਣ ਵਾਸਤੇ ਬਚਨ ਕਹੇ ਹਨਗੇ ਸੋ ਇਸ ਕਰਕੇ ਸੰਪਰਦਾ ਦਾ ਜਿਹੜਾ ਅਰਥ ਹੈ ਉਹ ਤਾਂ ਜੇ ਖਸਮ ਤੇ ਤੇਰਾ ਨਿਸ਼ਚਾ ਹੋਵੇਗਾ ਤਾਂ ਤੇ ਰੱਖਿਆ ਕਰ ਲੇਗਾ ਇਹੋ ਹੀ ਅਰਥ ਸਮਝਣਾ
ਗੌੜੀ ਕਬੀਰ ਜੀ ਦੁੱਪ ਦੇ ਨਾ ਮੈਂ ਯੋਗ ਧਿਆਨ ਚਿਤ ਲਾਇਆ
ਕਬੀਰ ਸਾਹਿਬ ਜੀ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਹਨ ਕੈਸੇ ਜੀਵਨ ਹੋਏ ਹਮਾਰਾ ਹੇ ਪਰਮੇਸ਼ਰ ਦੋਨੋਂ ਪੌੜੀਆਂ ਵਾਲੇ ਸ਼ਬਦ ਦੋ ਆਉਣਗੇ ਦੇਖੋ ਤੇ ਦੋ ਹੈ ਨਾ ਹੇਠਾਂ ਦੂਜਾ ਲਾਇਆ ਨਾ ਦੁੱਪ ਦੇ
ਹਾਂਜੀ
ਹੈਗਾ ਨਾ ਦੂਆ ਅੰਗ ਪੈਰ ਚ, ਦੋ ਸ਼ਬਦ ਹੈ।
ਨਾ ਮੈਂ ਯੋਗ ਧਿਆਨ ਚਿਤ ਲਾਇਆ,
ਹੇ ਮਹਾਰਾਜ ਮੈਂ ਨਾ ਯੋਗੀ ਕਮਾ ਯੋਗ ਕਮਾ ਕੇ ਯੋਗੀ ਕਹਾਉਣਾ ਹੈ ਤੇ ਨਾ ਪਤੰਜਲੀਆਂ ਦੀ ਅਨੁਸਾਰ ਹੈ। ਯੋਗਾ ਚਿੱਤ ਬਿਰਤੀ ਨਿਰੋਧਾ, ਚਿੱਤ ਦੀਆਂ ਬਿਰਤੀਆਂ ਨਿਰੋਧ ਕਰਨ ਰੂਪ ਧਿਆਨ ਲਾਇਆ ਹੈ, ਚਿੱਤ ਲਾਇਆ ਹੈ।
ਬਿਨ ਬੈਰਾਗ ਨਾ ਛੂਟ ਸਮਾਇਆ,
ਵਿਦਾਂਤੀਆਂ ਦਾ ਮਤ ਹੈ ਵੀ ਵਿਰਾਗ ਧਾਰੇ ਤੋਂ ਬਗੈਰ ਮਾਇਆ ਨੀ ਛੁੱਟਦੀ ਹੈ।
ਕੈਸੇ ਜੀਵਨ ਹੋਏ ਹਮਾਰਾ, ਇਹ
ਪਰਮੇਸ਼ਰ ਨਾ ਤਾਂ ਅਸੀਂ ਯੋਗੀਆਂ ਵਾਲਾ ਕੰਮ ਕੀਤਾ, ਪਤੰਜਲੀਆਂ ਵਾਲਾ ਧਿਆਨ ਲਾਇਆ, ਚਿੱਤ ਯੋਗ ਅਭਿਆਸ ਚ ਨੀ ਲਾਇਆ, ਤੇ ਬਿਨਾਂ ਵਿਰਾਗ ਤੋਂ ਵਿਦਾਂਤੀਆਂ ਦਾ ਮਤ ਹੈ ਮਾਇਆ ਨੀ ਦਾ ਮੋਹ ਨੀ ਛੁੱਟਦਾ।
ਕੈਸੇ ਜੀਵਨ ਹੋਏ ਹਮਾਰਾ,
ਅਸੀਂ ਤਾਂ ਮਹਾਰਾਜ ਆਪਦੇ ਨਾਮ ਨੂੰ ਸਭ ਕੁਛ ਸਮਝਿਆ ਹੋਇਆ। ਇਹੋ ਹੀ ਸੱਚੇ ਪਾਤਸ਼ਾਹ ਸਾਡਾ ਯੋਗ ਹੈ, ਇਹੋ ਹੀ ਸਾਡਾ ਵਿਰਾਗ ਹੈ। ਕੈਸੇ ਜੀਵਨ ਹੋਏ ਹਮਾਰਾ, ਹੇ ਪਰਮੇਸ਼ਰ ਸਾਡਾ ਜਿਹੜਾ ਜਿਉਣਾ ਹੈ ਇਹ ਕਿਸ ਪ੍ਰਕਾਰ ਹੋਵੇ।
ਜਪ ਨਾ ਹੋਏ ਰਾਮ ਨਾਮ ਆਧਾਰ,
ਜਿੰਨਾ ਚਿਰ ਮਹਾਰਾਜ ਆਪਦੇ ਨਾਮ ਦਾ ਆਸਰਾ ਨਾ ਹੋਵੇ ਅੰਦਰ, ਉਹਨਾਂ ਚਿਰ ਸਾਡਾ ਜ਼ਿੰਦਗੀ ਕਿਸੇ ਮਰਨਾ ਸਮਝਦੇ ਹੈ। ਇਸ ਕਰਕੇ ਆਪਦੇ ਨਾਮ ਦਾ ਆਸਰਾ ਹੀ ਸਾਡਾ ਯੋਗ ਹੈ, ਆਪਦੇ ਨਾਮ ਦਾ ਆਸਰਾ ਹੀ ਵਿਰਾਗ ਹੈ ਸਾਡਾ ਮਾਇਆ ਤੋਂ ਮੋਹ ਤੋਂ ਤੁੜਾਉਣ ਵਾਲਾ।
ਰਹਾਉ ਕਹੋ ਕਬੀਰ ਖੋਜੋ ਅਸਮਾਨ,
ਸਾਹਿਬ ਕਬੀਰ ਜੀ ਕਹਿੰਦੇ ਅਸਮਾਨ ਤੱਕ ਖੋਜ ਕੇ ਵੇਖਿਆ, ਸਵਰਗ ਤੱਕ ਬ੍ਰਹਮ ਲੋਕ ਤੱਕ,
ਰਾਮ ਸਮਾਨ ਨਾ ਦੇਖੋ।
ਮੈਂ ਤਾਂ ਰਾਮ ਦੇ ਨਾਮ ਦੇ ਬਰਾਬਰ ਨਾ ਯੋਗ ਨਾ ਵਿਰਾਗ ਹੋਰ ਕੋਈ ਸਾਧਨੇ ਦੇ ਬਰਾਬਰ ਵੇਖਦਾ ਹੀ ਨਹੀਂ। ਪਰਮੇਸ਼ਰ ਦੇ ਨਾਮ ਤੁਲ ਕੋਈ ਚੀਜ਼ ਨਹੀਂ ਹੈ, ਨਾਮ ਤੁਲ ਕਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵਾ ਜਨ ਕੋਏ। ਕਹਿ ਕਬੀਰ ਸਾਹਿਬ ਜੀ ਕਹਿੰਦੇ ਖੋਜ ਕੇ ਵੇਖਿਆ ਅਸਮਾਨ ਸਵਰਗ ਦੇ ਸੁਖਾਂ ਤੱਕ, ਬ੍ਰਹਮ ਲੋਕ ਦੇ ਸੁਖਾਂ ਤੱਕ, ਰਾਮ ਦੇ ਨਾਮ ਦੇ ਸਲਸ ਹੋਰ ਕੋਈ ਨਹੀਂ ਹੈ, ਸਭ ਆਮ ਦੁਆਇਤ ਵਿੱਚ ਹੀ ਲੱਗੇ ਹੋਏ ਹਨ।
ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬਾਂਧ ਪਾਗ,
ਇੱਕ ਸਾਧ ਸੰਗਤ ਜੀ ਕੋਈ ਸਰਦਾਰ ਸੀ, ਇਹ ਸੀ ਸਾਹਿਬ ਕਬੀਰ ਜੀ ਕੀਰਤਨ ਭਜਨ ਕਰਦੇ ਆਉਂਦੇ ਸੀ ਕਿਤੋਂ ਸੰਗਤ ਦੇ ਨਾਲ ਮਿਲ ਕੇ, ਜਿਵੇਂ ਸੰਗਤਾਂ ਨਗਰ ਕੀਰਤਨ ਕਰਦੀਆਂ, ਤੇ ਸਰਦਾਰ ਮੰਜੇ ਤੇ ਬੈਠਾ, ਪੱਗ ਚੁਣ ਚੁਣ ਕੇ ਬੰਨੇ, ਤੇ ਉੱਠ ਕੇ ਸੰਗਤ ਦਾ ਭਜਨ ਦਾ ਸਤਿਕਾਰ ਨਾ ਕੀਤਾ, ਉੱਠ ਕੇ ਖੜਾ ਨਾ ਹੋਇਆ। ਸਾਹਿਬ ਕਬੀਰ ਜੀ ਕੀਰਤਨ ਕਰਦੇ ਕੋਲ ਦੀ ਲੰਘ ਗਏ, ਜੋ ਲੰਘ ਗਏ ਥੋੜੇ ਦਿਨਾਂ ਬਾਅਦ ਉਹ ਸਰਦਾਰ ਦੀ ਮੌਤ ਹੋ ਗਈ। ਸਾਧ ਸੰਗਤ ਜੀ ਮੌਤ ਹੋਣ ਤੋਂ ਉਹ ਐਸੀ ਮੌਤ ਪਈ, ਕਿਸੇ ਨੇ ਸਸਕਾਰਿਆ ਨਹੀਂ ਉਹਨੂੰ, ਉਹਦੇ ਸਾਧ ਸੰਗਤ ਜੀ ਉਸੇ ਤਰ੍ਹਾਂ ਪਿੰਜਰ ਨੂੰ ਸਾਰੇ ਨੂੰ ਬਾਹਰ ਸਿੱਟੇ ਆਏ, ਉਹ ਜਾਨਵਰਾਂ ਨੂੰ ਉਹਦਾ ਪਿੰਜਰਾ ਖਾ ਲਿਆ। ਪਿੰਜਰਾ ਖਾਣ ਤੋਂ ਜਿਹੜਾ ਸਿਰ ਸੀ ਉਹਦੇ ਸਿਰ ਤੇ ਬਿਸ਼ਟਾ ਦੀ ਭਰੀ ਹੋਈ ਚੁੰਝ ਕਾਂ ਸਮਾਰ ਦਾ ਵੇਖ ਕੇ ਕਬੀਰ ਜੀ ਨੇ ਸਰਦਾਰ ਨੂੰ ਉਹ ਪਛਾਣ ਕੇ ਵੇਖਿਆ, ਕਹਿੰਦੇ ਉਹ ਜਿਸ ਸਿਰ ਦੇ ਉੱਤੇ ਹੰਕਾਰ ਨਾਲ ਬੈਠਾ ਕੀਰਤਨ ਹੁੰਦਿਆਂ ਆਉਂਦੇ ਨੂੰ ਵੇਖ ਕੇ ਉੱਠ ਕੇ ਖੜਾ ਨਹੀਂ ਸੀ ਹੁੰਦਾ, ਤੇ ਮੱਥਾ ਨਹੀਂ ਸੀ ਟੇਕਦਾ ਮਹਾਰਾਜ ਦੇ ਕੀਰਤਨ ਨੂੰ, ਉਹ ਅੱਜ ਸਿਰ ਦੀ ਇਹ ਹਾਲਤ ਹੈ। ਇਉਂ ਵਿਰਾਗ ਦੇ ਨਾਲ ਕਹਿੰਦੇ ਹਨ
ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬਾਂਧ ਪਾ,
ਕਹਿੰਦੇ ਜਿਸ ਸਿਰ ਦੇ ਉੱਤੇ ਰਚਾ ਰਚਾ ਕੇ ਫਿਫਟੀਆਂ ਚੰਗੀ ਤਰ੍ਹਾਂ ਪੱਗਾਂ ਨੂੰ ਸੀਸੇ ਰੱਖ ਰੱਖ ਕੇ ਅੱਗੇ ਬੰਨਦਾ ਹੁੰਦਾ ਸੀ,
ਸੋ ਸਿਰ ਚੁੰਚ ਸਵਾਰ ਹੈ ਕਾਗ,
ਉਹ ਅੱਜ ਕਹਿੰਦੇ ਉਹ ਸਿਰ ਦੇ ਉੱਤੇ ਕਰਗ ਦੇ ਉੱਤੇ ਚੁੰਝ ਬਿਸ਼ਟਾ ਦੀ ਭਰੀ ਹੋਈ ਨੂੰ ਕਾਂ ਸਮਾਰ ਰਿਹਾ, ਪੂੰਜ ਰਿਹਾ, ਚੁੰਝ ਨੂੰ ਆਪਦੇ ਨੂੰ ਸਾਫ ਕਰ ਰਿਹਾ ਹੈ, ਇਹੀ ਜੀ ਹਾਲਤ ਹੋ ਰਹੀ ਹੈ।
ਇਸ ਤਨ ਧਨ ਕੋ ਕਿਆ ਗੁਰਬਈਆ,
ਜਿਸ ਸਿਰ ਰਚ ਰਚ ਬੰਦ ਪਾਗ, ਹੇ ਜੀਵ ਜਿਸ ਸਿਰ ਦੇ ਉੱਤੇ ਬੜੇ ਫਿਫਟੀਆਂ ਰਚਾ ਰਚਾ ਕੇ, ਚਿੱਤ ਨੂੰ ਰਚਾ ਰਚਾ ਕੇ ਪ੍ਰੇਮ ਦੇ ਨਾਲ ਪੱਗਾਂ ਬੰਨਦਾ ਹੈ, ਬੜਾ ਰਪਿਆ ਰਹਿੰਦਾ ਹਰ ਵਕਤ ਹੰਕਾਰ ਵਿੱਚ,
ਸੋ ਸਿਰ ਚੁੰਚ ਸਵਾਰ ਹੈ ਕਾਲ,
ਉਹ ਸਿਰ ਦੇ ਉੱਤੇ ਕਾਲ ਰੂਪੀ ਕਾਂ ਆਪਦੀ ਚੁੰਝ ਇੱਛਾ ਰੂਪੀ ਚੁੰਝ ਦੇ ਤਾਈ ਮ੍ਰਿਤੂ ਕਰਨ ਰੂਪ ਸਵਾਰੇਗਾ, ਨਾਸ ਕਰੇਗਾ, ਤੇਰਾ ਗਲ ਕੁੱਟੇਗਾ।
ਇਸ ਤਨ ਧਨ ਕੋ ਕਿਆ ਗੁਰਬਈਆ,
ਇਸ ਤਨ ਸਰੀਰ ਦਾ ਤੇ ਧਨ ਦਾ ਭਈ ਗੁਰਬਈਆ ਕੀ ਹੰਕਾਰ ਕਰਦਾ ਹੈ,
ਰਾਮ ਨਾਮ ਕਾਹੇ ਨਾ ਦ੍ਰਿੜੀਆ,
ਰਾਮ ਦੇ ਨਾਮ ਨੂੰ ਕਿਸ ਵਾਸਤੇ ਦ੍ਰਿੜ ਨਹੀਂ ਕੀਤਾ, ਦ੍ਰਿੜੀਆ ਨਹੀਂ ਹੈ ਦ੍ਰਿੜੀਆ ਹੀ ਹੈ, ਰਾਮ ਦੇ ਨਾਮ ਨੂੰ ਕਿਸ ਵਾਸਤੇ ਦ੍ਰਿੜ ਨਹੀਂ ਕੀਤਾ ਹੈ, ਦ੍ਰਿੜੀਆ ਤਾਂ ਹੋਵੇ ਨਾ ਜੇ ਇੱਕ ਜਿਹੜਾ ਹੋਰ ਹੋਵੇ, ਸੋ ਦ੍ਰਿੜ ਨਹੀਂ ਕੀਤਾ ਹੈ ਪਰਮੇਸ਼ਰ ਦੇ ਨਾਮ ਨੂੰ।
ਰਹਾਉ ਕਹਿਤ ਕਬੀਰ ਸੁਣੋ ਮਨ ਮੇਰੇ,
ਸਾਹਿਬ ਕਬੀਰ ਜੀ ਆਪਣੇ ਮਨ ਨੂੰ ਕਹਿੰਦੇ ਹੇ ਮੇਰੇ ਪਿਆਰੇ ਮਨੋ ਸੁਣ ਇਹ ਸਾਡੇ ਬਚਨ,
ਇਹੀ ਹਵਾਲ ਹੋਵੇਗੇ ਤੇ
ਤੇਰੇ ਸਿਰ ਦੀ ਵੀ ਇਹ ਹਾਲਤ ਹੋਵੇਗੀ ਅੰਤ ਨੂੰ, तेरा सिर भी एवें रुलेगा मिट्टी दे च पिया होया जी ते समार समार के पगा बन के शीशिया नाल मुंह वेखदा नहीं हटदा ए हालत होवेगी तेरे सिर दी भी क्यों एवें हंकार करदा है जो सिर साई नाम देवे सो सिर कीजे काय कुन्ने हेठ जिलाइए बालन संदे छाए
गौड़ी ग्वारेरी के पदे 35
ए ग्वारेरी गौड़ी दे शब्द जेड़े है 35 शब्द हुण तक इत्थों कबीर साहब दे आ चुके हन हुण अगे कबीर साहब दी अष्टपदी लिखनी है।